ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਨਾਨਕ ਨਾਵਹੁ ਕੁੱਥਿਆ ਹਾਲਤ ਪਾਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਾਮਦਾਰ ਬੱਦੇ ਮਾਰੀ ਹੈ ਬਹੁਤੀ ਮਿਲੈ ਸਜਾਏ ਨਾਨਕ ਨਾਵਹੁ ਕੁੱਥਿਆ ਹਾਲਤ ਪਾਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਜਮਦਾਰ ਬੱਦੇ ਮਾਰੀ ਹੈ ਬਹੁਤੀ ਮਿਲੈ ਸਜਾਏ ਮਹਲਾ ਤੀਜਾ ਸੰਤਾ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮਹੇ ਵਾਰੋ ਵਾਰ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਿਧਾ ਹੋਏ ਖੁਆਰ ਮੋਹ ਕਾਲੇ ਤਿਨਾ ਨਿੰਦਕਾਂ ਤਿਤ ਸੱਚਾ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ ਤਿਨ੍ਹਾਂ ਇੱਕ ਸਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਵ ਦੇ ਜਿਨ ਧੁਰ ਮਾਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੁਰੈ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੁਰੈ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ, ਆਪਣੇ ਲੋਕ ਪਰਲੋਕ ਦੇ ਸੁੱਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ, ਆਪਣਾ ਜਨਮ ਸਫਲਾ ਕਰ ਰਹੇ ਹੋ। ਸਮਾਂ ਹੈ ਗੁਰਦੁਆਰਾ ਅਸਥਾਨ ਮੰਜੀ ਸਾਹਿਬ ਜੀ ਦੇ ਦਰਬਾਰ ਦੇ ਨਿਯਮ ਅਨੁਸਾਰ ਹਰੀ ਕੇ ਮੰਦਰ ਰੱਬ ਦੇ ਘਰ ਵਿੱਚੋਂ ਜੋ ਅੱਜ ਸਾਨੂੰ ਆਵਾਜ਼ਾ ਆਇਆ ਹੈ, ਜੋ ਸਤਿਗੁਰੂ ਜੀ ਨੇ ਅੱਜ ਸਾਨੂੰ ਸਦ ਬਖਸ਼ੀ ਹੈ, ਉਸ ਦੀ ਵਿਚਾਰ ਦਾ ਸਤਿਗੁਰਾਂ ਦੀ ਹਜ਼ੂਰੀ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਸੰਗਤ ਦੇ ਅੰਦਰ ਉਤਸੁਕਤਾ ਹੈ ਕਿ ਸਤਿਗੁਰਾਂ ਦਾ ਪਾਵਨ ਸ਼੍ਰੀ ਮੁੱਖ ਵਾਕ ਸਰਵਣ ਕਰੀਏ ਔਰ ਇਹ ਵੀ ਜਾਣੀਏ ਅੱਜ ਸਤਿਗੁਰਾਂ ਨੇ ਸਾਨੂੰ ਕੀ ਮਾਰਗ ਦਰਸ਼ਨ ਬਖਸ਼ਿਆ। ਇਹ ਪਾਵਨ ਸ਼੍ਰੀ ਮੁੱਖ ਵਾਕ ਸੋਰਠ ਕੀ ਵਾਰ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 648 49 ਅੰਗ ਤੇ ਦਰਜ ਹੈ। ਵਾਰ ਦਾ ਜੋ ਮੂਲ ਸਰੂਪ ਹੈ ਉਸ ਦੇ ਉਚਾਰਨ ਕਰਤਾ ਆਪ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਹਨ ਅਤੇ ਉਸ ਦੇ ਨਾਲ ਦਰਜ ਜੋ ਦੋ ਸ਼ਲੋਕ ਨੇ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਜੀ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ ਕਿ ਜਿਹੜਾ ਮਨੁੱਖ ਨਾਮ ਜਪਦਾ ਹੈ, ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ, ਜੋ ਕੁਝ ਅਸੀਂ ਬੋਲਦੇ ਹਾਂ ਸਾਡੇ ਆਪਣੇ ਬੋਲਣ ਦਾ ਵੀ ਪ੍ਰਭਾਵ ਸਾਡਾ ਮਨ ਕਬੂਲਦਾ ਹੈ। ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ। ਕਿਸੇ ਨਾਲ ਲੜ ਕੇ ਆਈਏ, ਕੌੜਾ ਬੋਲ ਕੇ ਆਈਏ, ਕਿਸੇ ਦੀ ਲਾਹ ਪਾ ਕਰਕੇ ਬੇਇੱਜ਼ਤੀ ਕਰਕੇ ਆਈਏ, ਕਦੇ ਆਤਮਾ ਨੂੰ ਮਨ ਨੂੰ ਸਕੂਨ ਨਹੀਂ ਮਿਲਦਾ। ਪਰ ਕਿਸੇ ਦੇ ਸਤਿਕਾਰ ਪ੍ਰਤੀ ਕਿਸੇ ਦੇ ਮਾਣ ਸਨਮਾਨ ਪ੍ਰਤੀ ਦੋ ਚੰਗੇ ਸ਼ਬਦ ਬੋਲ ਕੇ ਆਈਏ, ਕਿਸੇ ਦੀ ਇਬਾਦਤ ਅਸੀਂ ਸਿਫਤ ਸਲਾਹ ਕਰਕੇ ਆਈਏ, ਆਪਣੇ ਮਨ ਨੂੰ ਵੀ ਚੰਗਾ ਲੱਗਦਾ ਹੈ, ਬਸ਼ਰਤ ਖੁਸ਼ਾਮਦ ਨਾ ਕੀਤੀ ਹੋਵੇ, ਚਾਪਲੂਸੀ ਦੇ ਵਿੱਚ ਭਰ ਕੇ ਐਵੇਂ ਵਧਾ ਚੜਾ ਕੇ ਸ਼ਬਦ ਨਾ ਬੋਲੇ ਹੋਣ ਤਾਂ ਨਿਰਸੰਦੇਹ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਹੈ। ਜਿਸ ਘਰ ਵਿੱਚ ਸਾਡੀ ਆਸਥਾ ਹੈ, ਜਿਸ ਘਰ ਦੇ ਨਾਲ ਸਾਡਾ ਸਿੱਧਕ ਭਰੋਸਾ ਜੁੜਿਆ ਹੈ, ਇਹ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਦੇ ਘਰ ਵਿੱਚ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਕੋਈ ਅੰਧ ਵਿਸ਼ਵਾਸ ਨਹੀਂ, ਇੱਥੇ ਕੋਈ ਵਹਿਮ ਭਰਮ ਨਹੀਂ, ਇੱਥੇ ਕੋਈ ਕਰਮ ਕਾਂਡ ਨਹੀਂ, ਇੱਥੇ ਕੋਈ ਭੇਖ ਨਹੀਂ। ਵੱਖਰੇ ਵੱਖਰੇ ਯੁੱਗਾਂ ਦਾ ਵੱਖਰਾ ਵੱਖਰਾ ਧਰਮ ਜਾਣਿਆ ਜਾਂਦਾ ਹੈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇਹ ਜਿਹੜਾ ਸਮਾਂ ਅੱਜ ਦਾ ਸਮਾਂ ਹੈ, ਇਹ ਨਾਮ ਦਾ ਯੁੱਗ ਹੈ ਭਾਈ। ਅੱਜ ਹਰ ਕੰਮ ਜਿਹੜਾ ਹੈ ਬਾਕੀ ਯੁੱਗਾਂ ਵਾਲਾ, ਉਹ ਸੁੱਖ ਹੈ। ਜੱਗ ਕਰਨੇ ਹੋਣ, ਹਵਨ ਕਰਨੇ ਹੋਣ, ਉਹ ਸੌਖੇ ਨੇ। ਅੱਜ ਦੇ ਸਮੇਂ ਵਿੱਚ ਸਭ ਤੋਂ ਔਖਾ ਕਾਰਜ ਉਹ ਹੈ ਆਖਣ ਔਖਾ ਸਾਚਾ ਨਾਮ। ਸਭ ਤੋਂ ਔਖਾ ਕੰਮ ਇਹ ਹੋਈ ਹੈ। ਝੂਠ ਦੇ ਗੀਤ ਮਨੁੱਖ ਦੇ ਕੋਲੋਂ ਤੁਸੀਂ ਸਾਰਾ ਦਿਨ ਗਵਾ ਸਕਦੇ ਹੋ, ਪਰ ਸੱਚ ਦੀ ਬਾਣੀ ਪੜ੍ਹਨੀ ਪੈ ਜਾਏ, ਆਲਸ ਆਉਂਦਾ, ਨੀਂਦਰ ਆਉਂਦੀ ਹੈ, ਉਂਗਲਾਟ ਆਉਂਦੇ ਨੇ, ਮਨ ਵਿੱਚ ਉਹ ਚਾਹਟ ਆਉਂਦੀ ਹੈ, ਹਾਲਾਤ ਇਹ ਨੇ ਕਿ ਜਿੱਥੇ ਸੱਚ ਵਰਤਦਾ ਹੋਵੇ ਉੱਥੇ ਮੇਰੇ ਵਰਗਾ ਮਨੁੱਖ ਜਾ ਕੇ ਬੈਠ ਵੀ ਨਹੀਂ ਸਕਦਾ, ਕਿਉਂਕਿ ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉਹੇ ਵਲ ਛਾਲ ਕਰ ਝੱਤ ਕੱਢ ਦੇ, ਫਿਰ ਜਾਏ ਬਾਹੇ ਕੂੜਿਆਰਾਂ ਪਾਸ। ਆਪ ਜੀ ਖੁਦ ਇਸ ਗੱਲ ਦੇ ਗਵਾਹ ਹੋ, ਗੁਰਦੁਆਰੇ ਚੋਂ ਕਿਸੇ ਦੇ ਘਰ ਦੇ ਸਮਾਗਮ ਚੋਂ ਬੰਦਾ ਭੱਜਦਾ ਹੈ, ਪਰ ਜੇ ਜੋੜਾ ਘਰ ਦੇ ਵਿੱਚ ਉਹਨੂੰ ਕੋਈ ਮਹਾਨ ਨਿੰਦਕ ਮਿਲ ਜਾਏ ਤਾਂ ਫਿਰ ਭਾਵੇਂ ਉਹਦਾ ਕੰਮ ਰਹਿ ਵੀ ਜਾਵੇ, ਉਹ ਜਲਦੀ ਨਹੀਂ ਕਰਦਾ। ਔਰ ਇੱਥੋਂ ਤੱਕ ਵੀ ਸੱਚ ਹੈ ਕਿ ਤੁਸੀਂ ਤੁਰੇ ਜਾਂਦੇ ਬੰਦੇ ਨੂੰ ਕਹਿਣਾ ਕਿ ਅੱਜ ਮੈਂ ਕੋਈ ਗੁਰੂ ਦੀ ਗੱਲ ਸੁਣੀ ਹੈ, ਤੂੰ ਮੈਨੂੰ ਫੋਨ ਕਰੀ, ਮੈਂ ਤੈਨੂੰ ਸੁਣਾਵਾਂਗਾ। ਹੋ ਸਕਦਾ ਕੋਈ 1%, ਕੋਈ 1%, 100 ਦੇ ਵਿੱਚੋਂ ਕੋਈ ਤੁਹਾਨੂੰ ਕਾਲ ਵਾਪਸ ਆ ਜਾਏ, ਨਹੀਂ ਆਵੇਗੀ। ਪਰ ਤੁਰੇ ਤੁਰੇ ਜਾਂਦੇ ਬੰਦੇ ਨੂੰ ਕਹਿਣਾ ਕਿ ਮੈਂ ਤੈਨੂੰ ਅਮਕੇ ਬੰਦੇ ਦੀ ਕੋਈ ਗੱਲ ਮੇਰੇ ਹੱਥ ਆਈ ਸੁਣਾਉਣੀ ਹੈ, ਅਤੇ ਮੈਨੂੰ ਤੂੰ 2-4 ਘੰਟਿਆਂ ਬਾਅਦ ਫੋਨ ਕਰੀ, ਤੁਸੀਂ ਹੈਰਾਨ ਹੋਵੋਗੇ, ਬੰਦਾ ਕਾਰ ਵਿੱਚ ਬਹਿੰਦਿਆਂ ਸਾਰ ਉਸੇ ਵੇਲੇ ਫੋਨ ਕਰੇਗਾ। ਹੁਣੇ ਦੱਸ, ਕਿਉਂਕਿ ਅਸੀਂ ਸੱਚ ਬੋਲਣ ਤੋਂ, ਸੱਚ ਸੁਣਨ ਤੋਂ, ਸੱਚ ਕਮਾਉਣ ਤੋਂ ਦੂਰ ਚਲੇ ਗਏ। ਅੱਜ ਵੀ ਜਦੋਂ ਇਸ ਪੌੜੀ ਦਾ ਵਿਸਥਾਰ, ਇਸ ਪੌੜੀ ਦੀ ਵਿਆਖਿਆ ਗੁਰੂ ਅਰਜਨ ਦੇ ਪਿਤਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਸ਼ਲੋਕਾਂ ਨਾਲ ਸਾਨੂੰ ਵਿਸਥਾਰ ਕਰਕੇ ਸਮਝਾਈ ਹੈ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੈ ਕਿ ਨਾਮ ਦਾ ਆਰਾਧਨ ਵਾਲਾ ਮਨੁੱਖ ਤੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਪਰ ਬਹੁਤ ਥੋੜ੍ਹੇ ਲੋਕ ਨੇ ਸੰਸਾਰ ਵਿੱਚ। ਇਸੇ ਕਰਕੇ ਜਦੋਂ ਅਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਉੱਥੇ ਸ਼ਬਦ ਸਾਰਿਆਂ ਨੇ ਨਹੀਂ ਹੈ, ਜਿਨ੍ਹਾਂ ਨੇ, ਔਰ ਇਹ ਵੀ ਲਿਖਿਆ ਕਿ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਬਾਰਾਂ ਮਹਾਬਾਣੀ ਮਾਝ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ ਉਹਨਾਂ ਦੇ ਕਾਰਜ ਵੀ ਸੰਪੂਰਨ ਹੋਏ ਨੇ। ਭਗਤ ਅੰਨਾ ਜੀ ਨੇ ਇਹ ਗੱਲ ਰੱਬ ਨੂੰ ਸੰਬੋਧਨ ਹੋ ਕੇ ਆਖੀ ਹੈ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਪਰ ਫਿਰ ਵੀ ਅੱਜ ਅਸੀਂ ਜਿਹੜਾ ਅੱਜ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤਿਆ, ਅਸੀਂ ਕੁੱਥੇ ਹੋਏ ਹਾਂ? ਇਹਨੂੰ ਘੱਗੇ ਨਾਲ ਪੜ੍ਹੋਗੇ ਫਿਰ ਸਮਝ ਆਏਗੀ। ਇਹ ਜਾਣਦਿਆਂ ਹੋਇਆ ਕਿ ਜਿਹੜਾ ਨਾਮ ਤੋਂ ਕੁੱਥਿਆ ਹੋਇਆ ਹੈ, ਨਾ ਉਹਦਾ ਲੋਕ ਸੁਖੀ ਹੈ ਨਾ ਉਹਦਾ ਪਰਲੋਕ ਸੁਖੀ ਹੈ। ਅੱਜ ਹੋ ਕੀ ਰਿਹਾ? ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਰਾਵੇ। ਗੱਲਾਂ ਦੇ ਨਾਲ ਅਸੀਂ ਤਾਰੇ ਤੋੜਦੇ ਹਾਂ। ਅੱਜ ਜਿਹਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਹਾਂ, ਜਿਹੜਾ ਸਾਡੀ ਬੇਪਤੀ ਦਾ ਕਾਰਨ ਬਣ ਰਿਹਾ ਹੈ, ਬਹੁਤ ਘੱਟ ਚੰਗੀਆਂ ਗੱਲਾਂ ਇਹਦੇ ਰਾਹੀਂ ਵਾਇਰਲ ਹੁੰਦੀਆਂ ਨੇ, ਮਾੜੀਆਂ ਗੱਲਾਂ ਦਾ ਪਸਾਰਾ ਜ਼ਿਆਦਾ ਹੈ। ਮੈਂ ਤਾਂ ਪਹਿਲਾਂ ਵੀ ਬੇਨਤੀ ਕਰਕੇ ਗਿਆ ਸਾਂ, ਸੱਚ ਹੀ ਇਹ ਹੈ ਕਿ ਚੰਗੀ ਖਬਰ ਨਹੀਂ ਹੁੰਦੀ, ਚੰਗੀ ਤਾਂ ਖੁਸ਼ਖਬਰੀ ਹੁੰਦੀ ਹੈ, ਮਾੜੀ ਖਬਰ ਹੁੰਦੀ ਹੈ। ਇਸੇ ਕਰਕੇ ਮਨੁੱਖ ਨੇ ਜਿਹੜੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਹੀ ਨਿਊਜ਼ ਸਮਝਿਆ, ਖਬਰ ਸਮਝਿਆ। ਚੰਗੀਆਂ ਘਟਨਾਵਾਂ ਨੂੰ ਅਸੀਂ ਖਬਰ ਨਹੀਂ ਸਮਝਦੇ। ਚੰਗੀਆਂ ਗੱਲਾਂ ਲਿਖੀਆਂ ਵੀ ਘੱਟ ਜਾਂਦੀਆਂ ਨੇ, ਪੜ੍ਹੀਆਂ ਵੀ ਘੱਟ ਜਾਂਦੀਆਂ ਨੇ, ਸੁਣੀਆਂ ਸੁਣਾਈਆਂ ਵੀ ਘੱਟ ਜਾਂਦੀਆਂ ਨੇ। ਇੱਕ ਮੁਸਲਮਾਨ ਵਿਦਵਾਨ ਨੇ ਆਪਣੇ ਪ੍ਰਵਚਨਾਂ ਵਿੱਚ ਇਹ ਗੱਲ ਕਹੀ ਹੈ। ਉਹ ਦੱਸ ਰਿਹਾ ਕਿਸੇ ਨੂੰ ਕਿ ਮੈਂ ਅਮਕੇ ਆਦਮੀ ਕੋਲ ਗਿਆ, ਮੈਂ ਉਹਦੇ ਵਿੱਚ ਇੱਕ ਨੁਕਸ ਵੇਖਿਆ। ਫਿਰ ਕਹਿੰਦਾ ਮੈਂ ਦੂਸਰੇ ਕੋਲ ਗਿਆ, ਉਹਦੇ ਵਿੱਚ ਵੀ ਮੈਂ ਇੱਕ ਨੁਕਸ ਵੇਖਿਆ। ਫਿਰ ਮੈਂ ਤੀਸਰੇ ਕੋਲ ਗਿਆ। ਹਾਲਾਤ ਇਹ ਬਣ ਗਏ ਕਿ 100 ਬੰਦੇ ਕੋਲ ਜਾਂਦਿਆਂ ਜਾਂਦਿਆਂ ਉਹਨੇ 100 ਨੁਕਸ ਜਿਹੜੇ ਸੀ ਉਹਨਾਂ ਦਾ ਗਿਆਨ ਹਾਸਲ ਕਰ ਲਿਆ। ਕਿੰਨਾ ਚੰਗਾ ਹੁੰਦਾ ਕਿਸੇ ਇੱਕ ਬੰਦੇ ਕੋਲੋਂ ਇੱਕ ਚੰਗੀ ਗੱਲ ਸਮਝ ਲੈਂਦਾ, ਦੂਜੇ ਕੋਲੋਂ ਦੂਜੀ ਸਮਝ ਲੈਂਦਾ, ਤੀਜੇ ਕੋਲੋਂ ਤੀਜੀ ਸਮਝ ਲੈਂਦਾ, ਚੌਥੇ ਕੋਲੋਂ ਚੌਥੀ ਸਮਝ ਲੈਂਦਾ। 100 ਬੰਦਿਆਂ ਤੋਂ ਬਾਅਦ ਉਹ 100 ਚੰਗੀਆਂ ਗੱਲਾਂ ਦਾ ਜਾਣਕਾਰ ਗਿਆਤਾ ਬਣ ਜਾਂਦਾ। ਦੁਨੀਆ ਉਹਨੂੰ ਪੁੱਛਣ ਆਉਂਦੀ ਕਿ ਕੋਈ ਚੰਗੀ ਸ਼ਿਕਸ਼ਾ ਦਿਓ ਤੇ ਤੁਹਾਡੇ ਕੋਲ ਦੇਣ ਵਾਸਤੇ ਇੱਕ ਨਹੀਂ ਸੌ ਹੋਣੀ ਸੀ। ਅਮੂਮਨ ਤੁਸੀਂ ਵੇਖਿਆ ਹੋਵੇਗਾ ਅੱਜ ਜਿਹੜਾ ਮੇਰਾ ਭਾਈਚਾਰਾ ਹੈ ਕਥਾ ਦੇ ਵਿੱਚ ਵੀ ਬਹੁਤਾ ਜ਼ੋਰ ਸਾਡਾ ਇਸੇ ਗੱਲ 'ਤੇ ਲੱਗਿਆ ਰਹਿੰਦਾ ਵੀ ਆਹ ਵੀ ਮਾੜਾ ਹੈ, ਆਹ ਵੀ ਮਾੜਾ ਹੈ, ਆਹ ਵੀ ਮਾੜਾ ਹੈ। ਅਤੇ ਜੇ ਉਹਨੂੰ ਪੁੱਛੋ ਵੀ ਚੰਗਾ ਕੌਣ ਹੈ, ਕਹਿੰਦਾ ਜੀ ਸਾਧ ਸੰਗਤ ਜੀ ਅੱਜ ਸਮਾਂ ਖਤਮ ਹੋ ਗਿਆ, 40-45 ਮਿੰਟ ਮੁੱਕ ਗਏ, ਸਿਰਫ ਅਸੀਂ ਇੱਕੋ ਹੀ ਗੱਲ ਸਮਝ ਪਾਏ ਹਾਂ, ਆਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ। ਬਹੁਤਿਆਂ ਦੀ ਤਾਂ ਜ਼ਿੰਦਗੀ ਇਸੇ ਤਰ੍ਹਾਂ ਲੰਘ ਗਈ ਹੈ। ਔਰ ਮੈਂ ਆਪ ਜੀ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ, ਪਿੰਡਾਂ ਦੀ ਔਰ ਸ਼ਹਿਰਾਂ ਦੀ ਮੈਂ ਤਰੱਕੀ ਦਾ ਜੋ ਮੈਨੂੰ ਭੇਦ ਸਮਝ ਆਇਆ, ਪਿੰਡ ਦੇ ਵਿੱਚ ਤੁਸੀਂ ਜਿਸ ਬੰਦੇ ਨੂੰ ਮਰਜ਼ੀ ਪੁੱਛ ਲਓ, ਹਰ ਬੰਦਾ ਪਟਵਾਰੀ ਤੋਂ ਵੀ ਅੱਗੇ ਹੈ, ਛਿਛਰਾ ਲੈ ਕੇ ਤੁਰਿਆ ਫਿਰਦਾ ਹੈ। ਪੂਰੀ ਚਾਦਰ ਦੇ ਉੱਤੇ ਉਹਨੇ ਪਿੰਡ ਦੀ ਨਕਸ਼ਾ ਡਰਾਇੰਗ ਬਣਾਈ ਹੈ ਵੀ ਇਹਨਾਂ ਦੀ ਲੜਕੀ ਕਿੱਥੇ ਵਿਆਹੀ ਹੈ, ਇਹਨਾਂ ਦਾ ਜਵਾਈ ਕੀ ਕਰਦਾ, ਉਹ ਕਿੰਨੇ ਭਰਾ ਨੇ, ਉਹ ਕਿੰਨੀ ਜ਼ਮੀਨ ਦੇ ਮਾਲਕ ਨੇ, ਉਹਨਾਂ ਨੇ ਕਰਜ਼ਾ ਕਿੰਨਾ ਚੁੱਕਿਆ ਹੋਇਆ। ਬੱਸ ਤੋਂ ਬੰਦਾ ਉਤਰਦਾ, ਅੱਡੇ 'ਤੇ ਬੈਠੇ ਲੋਕ ਜਿਹੜੇ ਨੇ ਉਹ ਕਿਆਸ ਰਾਈਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਇਹ ਕੌਣ ਹੈ, ਇਹ ਕਿਹਦੇ ਘਰ ਆਇਆ, ਕਿਉਂ ਆਇਆ, ਕਿਤੇ ਉਹਨਾਂ ਦੇ ਮੁੰਡੇ ਨੂੰ ਰਿਸ਼ਤਾ ਕਰਨ 'ਤੇ ਨਹੀਂ ਆਇਆ। ਫਿਰ ਉਹਦੀ ਪੈਡ ਨੱਪਣਗੇ, ਫਿਰ ਔਖੇ ਸੌਖੇ ਉਹਨਾਂ ਦੇ ਪਿੰਡ ਪਹੁੰਚਣਗੇ ਵੀ ਇਹ ਕੁੜੀ ਤੁਹਾਡੇ ਤੋਂ ਖੂਹ 'ਚ ਨਹੀਂ ਸੁੱਟੀ ਜਾਂਦੀ, ਇਹਨਾਂ ਨਾਲ ਰਿਸ਼ਤਾ ਕਰਨ ਲੱਗੇ। ਸਾਰੀ ਐਨਰਜੀ ਇਸ ਗੱਲ 'ਤੇ ਵੇਸਟ ਹੋ ਗਈ। ਇਹ ਨਹੀਂ ਕਿ ਉਹਨਾਂ ਕੋਲ ਗਿਆਨ ਨਹੀਂ ਹੈ, ਗਿਆਨ ਤਾਂ ਇੰਨਾ ਸ਼ਾਇਦ ਮੇਰੇ ਖਿਆਲ ਇੰਟੈਲੀਜੈਂਸੀਆਂ ਕੋਲ ਵੀ ਨਹੀਂ ਹੈਗਾ, ਇੰਨਾ ਕੁਝ ਗੌਰਮੈਂਟ ਨੂੰ ਵੀ ਲੱਭਣ ਲੱਗਿਆ ਕਿੰਨੇ ਬੰਦੇ ਪੁਆਇੰਟ ਕਰਨੇ ਪੈਣਗੇ, ਕਿੰਨਾ ਰੁਪਈਆ ਖਰਚ ਕਰਨਾ ਪਏਗਾ, ਕਿੰਨੇ ਸਾਧਨ ਜੁਟਾਉਣੇ ਪੈਣਗੇ। ਪਰ ਇਹ ਉਹਨਾਂ ਵਿਹਲੇ ਬੰਦਿਆਂ ਨੇ ਕਰਕੇ ਰੱਖਿਆ ਹੋਇਆ। ਪਰ ਸ਼ਹਿਰ ਵਿੱਚ ਤੁਸੀਂ ਜਾਓ, ਕਿਸੇ ਨੂੰ ਪੁੱਛੋ ਵੀ ਆਹ ਰਸਤਾ, ਉਹ ਕਹਿੰਦਾ ਜੀ ਇੱਥੋਂ ਸੱਜੇ ਪਾਸੇ ਮੁੜ ਜਾਓ। ਹੁਣ ਸਵਾਲ ਹੈ ਵੀ ਸੱਜੇ ਪਾਸੇ ਘਰ ਤਾਂ ਨਹੀਂ ਹੈਗਾ ਨਾ, ਅੱਗੇ ਚੌਂਕ ਹੈ, ਉਸ ਤੋਂ ਅੱਗੇ ਫਿਰ ਚੌਂਕ ਹੈ, ਉਸ ਤੋਂ ਅੱਗੇ ਫਿਰ ਚੌਂਕ ਹੈ। ਫਿਰ ਤੁਸੀਂ ਕਿਸੇ ਨੂੰ ਪੁੱਛੋ ਵੀ ਆਪਕੇ ਘਰ ਕੇ ਉੱਪਰ ਕੌਣ ਰਹਿਤਾ ਹੈ, ਕਹਿੰਦਾ ਸਭ ਪਤਾ ਨਹੀਂ ਹੈ। ਹੱਦ ਹੋ ਗਈ, ਪਿੰਡ 'ਚ ਉਹਨਾਂ ਤਾਂ ਤੈਨੂੰ ਅਸੀਂ ਮੁਹੱਲੇ ਦਾ ਸ਼ਿਸ਼ਰਾ ਪੜ੍ਹ ਕੇ ਸੁਣਾਉਂਦੇ, ਕਿਉਂਕਿ ਉਹਨਾਂ ਲੋਕਾਂ ਕੋਲ ਆਪਣੇ ਜੀਵਨ ਨੂੰ ਸੰਭਾਲਣ ਤੋਂ, ਆਪਣੇ ਖੱਟਣ ਕਮਾਉਣ ਤੋਂ, ਆਪਣੇ ਜੀਵਨ ਦੀ ਤਰੱਕੀ ਤੋਂ ਫੁਰਸਤ ਹੀ ਨਹੀਂ ਹੈ। ਮੈਂ ਅੱਜ ਵੀ ਬੇਨਤੀ ਕਰਾਂ, ਅਸੀਂ ਠੀਕ ਰਸਤੇ 'ਤੇ ਨਹੀਂ ਜਾ ਰਹੇ। ਅੱਜ ਸੰਸਾਰ ਬਹੁਤ ਛੋਟਾ ਹੈ, ਕਿੰਨਾ ਵੱਡਾ 1984 ਦੇ ਵਿੱਚ ਘੱਲੂਘਾਰਾ ਹੋਇਆ, ਅਕਾਲ ਤਖਤ ਸਾਹਿਬ ਢਾ ਦਿੱਤਾ ਗਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ, ਤੋਪਾਂ ਦੇ ਗੋਲੇ ਦਾਗੇ ਗਏ ਹਰਿਮੰਦਰ ਸਾਹਿਬ ਵੱਲ। ਪਰ ਤੁਹਾਨੂੰ ਯਾਦ ਹੈ ਸਾਨੂੰ ਮਿਲਿਆ ਕੀ ਸੀ? ਸਾਨੂੰ ਸਿਰਫ 1.5 ਘੰਟੇ ਦਾ ਰੇਡੀਓ 'ਤੇ ਕੀਰਤਨ ਮਿਲਿਆ ਸੀ, 1 ਘੰਟਾ ਸਵੇਰੇ, 1/2 ਘੰਟਾ ਸ਼ਾਮੀ। ਇਹ ਬੜੀ ਪੁਰਾਣੀ ਸਾਡੀ ਗੁਰਬਾਣੀ ਨੂੰ ਰਿਲੇ ਕਰਨ ਦੀ ਰੇਡੀਓ ਦੀ ਇੱਕ ਮੰਗ ਸੀ, ਪਰ ਇੰਨੀ ਕੀਮਤ ਦੇਣੀ ਪਈ ਸਾਨੂੰ। ਉਸ ਤੋਂ ਇਲਾਵਾ ਤਾਂ ਕਦੇ 2 ਅਫਸੋਸ ਦੇ ਅੱਖਰ ਵੀ ਨਹੀਂ ਮਿਲੇ ਸਾਨੂੰ। ਪਰ ਜਿਸ ਸਮੇਂ ਵਿੱਚ ਅਸੀਂ ਅੱਜ ਬੈਠੇ ਹਾਂ, ਅੱਜ ਇਕੱਲੇ ਇਕੱਲੇ ਬੰਦੇ ਦੇ ਕੋਲ ਆਪਣਾ TV ਹੈ, ਫੇਸਬੁੱਕ ਦੇ ਰਾਹੀਂ ਤੁਸੀਂ ਖੁਦ ਲਾਈਵ ਹੋ ਸਕਦੇ ਹੋ, ਤਾਂ ਅੱਜ ਲੋੜ ਨਹੀਂ ਸਾਨੂੰ ਅਸੀਂ ਆਪਣੀ ਗੱਲ ਕਰ ਲਈਏ, ਅਸੀਂ ਚੰਗੀਆਂ ਗੱਲਾਂ ਲੋਕਾਂ ਨੂੰ ਦੱਸ ਲਈਏ। ਪਰ ਇਹਨਾਂ ਸਾਰੇ ਸਾਧਨਾਂ ਨੂੰ ਅਸੀਂ ਇਸ ਪਾਸੇ ਵਰਤ ਲਿਆ ਕਿ ਅਸੀਂ ਇਹ ਹੀ ਦੱਸਣਾ ਸ਼ੁਰੂ ਕਰ ਦਿੱਤਾ ਵੀ ਸਭ ਕੁਝ ਮਾੜਾ, ਚੰਗਾ ਕੁਝ ਵੀ ਨਹੀਂ ਬਚਿਆ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ, ਇਹ ਮੈਂ ਤਾਂ ਇੰਨੀ ਵਿਸਥਾਰ ਬੇਨਤੀ ਕੀਤੀ ਹੈ ਕਿ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਕਰਾਵੇ। ਐਸੇ ਲੋਗਣ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਇਹ ਜਿਹੜੇ ਬੰਦੇ ਬਹੁਤੇ ਪੋਸਟਾਂ ਪਾਉਂਦੇ ਨੇ, ਇਹਨਾਂ ਨੂੰ ਸੱਦ ਕੇ ਪੁੱਛੋ ਵੀ ਤੁਹਾਨੂੰ ਪੰਜ ਬਾਣੀਆਂ ਦਾ ਨਿਤਨੇਮ ਆਉਂਦਾ, ਇਸ ਤੋਂ ਇਲਾਵਾ ਤੁਹਾਨੂੰ ਕੋਈ ਗੁਰਬਾਣੀ ਯਾਦ ਹੈ? ਨਹੀਂ, ਕੁਛ ਵੀ ਨਹੀਂ ਮਿਲੇਗਾ ਤੁਹਾਨੂੰ। ਇਹ ਸਾਰਾ ਕੁਝ ਸਤਿਗੁਰੂ ਨੇ ਸਾਨੂੰ ਬਾਣੀ ਵਿੱਚ ਦੱਸਿਆ ਸੀ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਭਰੇ ਹੋਏ ਘੜੇ ਨੂੰ ਚੁੱਕ ਕੇ ਤੁਰੋਗੇ, ਉਹਦੇ ਵਿੱਚ ਛਲ ਨਹੀਂ ਉੱਠੇਗੀ, ਉਹ ਡਲਕੇਗਾ ਨਹੀਂ, ਕੋਈ ਆਵਾਜ਼ ਨਹੀਂ ਆਏਗੀ। ਪਰ ਜਿਹੜਾ ਘੜਾ ਊਣਾ ਹੋਵੇਗਾ, ਪੌਣਾ ਹੋਵੇਗਾ, ਅੱਧਾ ਹੋਵੇਗਾ, ਉਹਦੇ ਡਲਕਣ ਦੀ ਆਵਾਜ਼ ਆਵੇਗੀ। ਛੂਛਾ ਘੱਟ ਬੋਲਦਾ, ਛੂਛੇ ਦਾ ਅਰਥ ਹੁੰਦਾ ਖਾਲੀ, ਘੱਟ ਦਾ ਅਰਥ ਹੈ ਘੜਾ। ਖਾਲੀ ਘੜਾ ਆਵਾਜ਼ ਕਰੇਗਾ, ਭਰੇ ਹੋਏ ਘੜੇ ਵਿੱਚੋਂ ਤੁਹਾਨੂੰ ਕਦੇ ਆਵਾਜ਼ ਨਹੀਂ ਆਏਗੀ। ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਤੋਂ ਅੱਜ ਪਹਿਲੇ ਸ਼ਲੋਕ ਦੇ ਵਿੱਚ ਆਪਾਂ ਮਾਰਗ ਦਰਸ਼ਨ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਨਾਵੋਂ ਕੁੱਥਿਆ, ਖਾਲਤ ਪਾਲਤ ਸਭ ਜਾਏ।
ਸਲੋਕ ਮਹਲਾ ਤੀਜਾ। ਬਾਣੀ ਦੇ ਉਚਾਰਨ ਕਰਤਾ ਗੁਰੂ ਅਮਰਦਾਸ ਮਹਾਰਾਜ ਨੇ, ਨਾਨਕ, ਇਹ ਬਾਣੀ ਦੇ ਉਚਾਰਨ ਕਰਤਾ ਹੋਣ ਦਾ ਇਹ ਨਾਮ ਹੈ, ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਉਚਾਰਨ ਕਰਦਿਆਂ ਜਦੋਂ ਉਚਾਰਨ ਕਰਤਾ ਦਾ ਨਾਮ ਦਰਜ ਕਰਨ ਦੀ ਵਾਰੀ ਆਈ ਤਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਕੀਤਾ। ਔਰ ਇਸ ਗੱਲ ਸਾਡੇ ਕੋਲ ਬਹੁਤ ਵੱਡਾ ਪ੍ਰਮਾਣ ਹੈ ਕਿ ਸਾਰੇ ਗੁਰੂਆਂ ਦੀ ਜੋਤ ਇੱਕ ਹੈ, ਸਾਰੇ ਗੁਰੂਆਂ ਦੇ ਵਿੱਚ ਇੱਕ ਜੁਗਤ ਵਰਤੀ ਹੈ। ਕਾਇਆ ਜ਼ਰੂਰ ਪਲਟਦੀ ਰਹੀ ਹੈ, ਸਿਧਾਂਤ ਦੇ ਵਿੱਚ ਕੋਈ ਅੰਤਰ ਨਹੀਂ ਸੀ। ਇਹ ਜਦੋਂ ਕਦੇ ਅਸੀਂ ਵਿਸਥਾਰ ਵਿੱਚ ਜਾਵਾਂਗੇ ਫਿਰ ਸਾਨੂੰ ਗੱਲ ਸਮਝ ਆਏਗੀ ਕਿ 10 ਗੁਰੂ ਸਾਹਿਬਾਨ ਇੱਕੋ ਹੀ ਰੂਪ ਹੋਏ ਨੇ ਭਾਈ। ਨਾਵੋਂ ਕੁੱਥਿਆਂ ਹਲਤ ਪਲਤ ਸਭ ਜਾਏ, ਜਿਹੜਾ ਨਾਮ ਤੋਂ ਖੁੰਝ ਗਿਆ ਉਹਦਾ ਲੋਕ ਵੀ ਗਿਆ, ਉਹਦਾ ਪਰਲੋਕ ਵੀ ਗਿਆ, ਉਹਦੀਆਂ ਤਾਂ ਦੋਵੇਂ ਥਾਵਾਂ ਗਈਆਂ ਭਾਈ। ਹਾਂਜੀ।
ਜਾਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ।
ਉਹਦਾ ਜਪ ਵੀ ਗਿਆ, ਉਹਦਾ ਤਪ ਵੀ ਗਿਆ, ਉਹਦੇ ਕੀਤੇ ਸੰਜਮ ਵੀ ਗਏ, ਕਿਉਂਕਿ ਉਹਦੀ ਮਤ ਮਾਇਆ ਨੇ ਠੱਗ ਲਈ। ਅੱਜ ਬਹੁਤਾ ਯਤਨ ਇਸੇ ਗੱਲ ਤੇ ਲੱਗਿਆ ਹੋਇਆ ਕਿ ਕਿਹੜਾ ਪਾਠ ਕਿੰਨੇ ਵਾਰੀ ਕਰਨਾ ਚਾਹੀਦਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਵੀ ਬਹੁਤੀ ਤਾਂ ਸਿੱਖੀ ਪਹੁੰਚੀ ਇੱਥੇ ਗਈ ਹੈ, ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਣਾ ਚਾਹੀਦਾ, ਕਿਹੜਾ ਪਾਠ ਕਿੰਨੇ ਦਿਨ ਕਰਨਾ ਚਾਹੀਦਾ। ਹੁਣ ਤਾਂ ਅੰਮ੍ਰਿਤ ਛਕ ਕੇ ਵੀ ਪੁੱਛਦੇ ਨੇ ਵੀ ਗਿਆਨੀ ਜੀ ਇਹ ਕਿਰਪਾਨ ਕਿੰਨੇ ਕੁ ਦਿਨ ਪਾਉਣੀ ਹੈ, ਕਿਉਂਕਿ ਛੂਟ ਦੇਣ ਵਾਲੀਆਂ ਵੀ ਕੰਪਨੀਆਂ ਆ ਗਈਆਂ ਨਾ ਵੀ ਇੰਨੇ ਕੁ ਦਿਨ ਪਾ ਲਓ ਬੱਗੋ ਠੀਕ ਹੈ। ਨਵੇਂ ਨਵੇਂ ਫਾਰਮੂਲੇ ਆ ਗਏ, ਕਹਿੰਦੇ ਇੱਕ ਵਾਰੀ ਝੂਠ ਬੋਲਿਆ ਜਾਏ, 5 ਵਾਰੀ ਵਾਹਿਗੁਰੂ ਕਹਿ ਦਿਓ, ਕਹਿੰਦੇ ਮਾਫ਼ ਹੋ ਜਾਂਦਾ। ਹੁਣ ਦੱਸੋ ਜਦੋਂ ਇੱਦਾਂ ਦੇ ਵਕੀਲ ਲੱਭ ਜਾਣਗੇ ਤਾਂ ਬੰਦਾ ਤਾਂ ਬਰੀ ਬਰੀ ਹੈ ਨਾ, ਬੰਦੇ ਨੂੰ ਕੀ ਸਜ਼ਾ ਹੋਣੀ ਹੈ। ਹੁਣ ਨਾਮ ਤੋਂ ਬੰਦਾ ਖੁੰਝਿਆ, ਉਹਦੇ ਜਪ ਵੀ ਗਏ, ਉਹਦੇ ਤਪ ਵੀ ਗਏ, ਉਹਦੇ ਸੰਜਮ ਵੀ ਗਏ, ਉਹਦੀ ਮਾਇਆ ਨੇ ਮਤ ਜਿਹੜੀ ਹੈ ਉਹ ਠੱਗੀ ਹੋਈ ਹੈ, ਉਹਨੂੰ ਦੁਨੀਆਂ ਦੇ ਧਨ ਦੌਲਤ ਪਦਾਰਥਾਂ ਤੋਂ ਅੱਗੇ ਕੁਝ ਨਜ਼ਰ ਹੀ ਨਹੀਂ ਆਉਂਦਾ।
ਹਾਂਜੀ। ਜਮਦਾਰ ਬੱਦੇ ਮਾਰੀ ਹੈ, ਬਹੁਤੀ ਮਿਲੈ ਸਜਾਏ।
ਇਹੋ ਜਿਹੇ ਬੰਦੇ ਜਦੋਂ ਜਮਾਂ ਦੇ ਦਰ ਦੀ ਗੱਲ ਆਉਂਦੀ ਹੈ ਤੇ ਉੱਥੇ ਚੋਰਾਂ ਵਾਂਗ ਪਕੜੇ ਹੋਏ ਕੁੱਟ ਖਾਂਦੇ ਹੁੰਦੇ ਨੇ, ਕਿਉਂਕਿ ਲੇਖਾ ਤੇ ਸਭ ਦਾ ਹੋਣਾ ਹੈ। ਧਰਮ ਦੀ ਦੁਨੀਆ ਵਿੱਚੋਂ ਇੱਕ ਗੱਲ ਸਮਝ ਲੈਣਾ ਕਿ ਤੁਹਾਡੀ ਹਰ ਗੱਲ ਲੇਖੇ ਵਿੱਚ ਹੈ, ਚੰਗੀ ਵੀ ਤੇ ਮਾੜੀ ਵੀ, ਬੁਰੀ ਵੀ ਭਲੀ ਵੀ, ਤੁਹਾਡੀ ਨੇਕੀ ਬਦੀ ਸਭ ਲੇਖੇ ਵਿੱਚ ਹੈ। ਸਾਡੇ ਤੋਂ ਗਲਤੀ ਹੋ ਗਈ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਪੰਜ ਵਕਾਰਾਂ ਦੇ ਮਗਰ ਲੱਗ ਕੇ ਪਾਪ ਕਰ ਲੈਂਦੇ ਹਾਂ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ, ਕਿਉਂਕਿ ਕੈਲਕੂਲੇਟਰ ਵੀ ਤਾਂ ਆਪਣਾ ਹੀ ਹੈ ਨਾ, ਆਪਣੀ ਕਾਪੀ ਆਪਣਾ ਪੈੱਨ ਹੈ, ਮਨੀਮ ਵੀ ਆਪਣਾ, ਹਿਸਾਬ ਕਿਤਾਬ ਆਪ ਹੀ ਕਰਦੇ ਹਾਂ। ਫਿਰ ਸੋਚਦੇ ਹਾਂ ਵੀ ਇਸ ਸਾਲ ਦੇ ਪਾਪ ਤਾਂ ਧੋਤੇ ਗਏ, ਬਹੁਰ ਕਮਾਵੇਂ ਹੋਏ ਨਿਸ਼ੰਕ, ਹੁਣ ਇਹਦੇ 'ਚੋਂ ਪ੍ਰਾਪਤੀ ਕੀ ਹੋਈ? ਪ੍ਰਾਪਤੀ ਹੋਈ ਵੀ ਰਾਹ ਲੱਭ ਗਿਆ। ਵੇਖੋ, ਜਿਹੜਾ ਬੰਦਾ ਕਦੇ ਠਾਣੇ ਨਹੀਂ ਗਿਆ ਨਾ, ਉਹ ਬਹੁਤ ਡਰਦਾ ਹੈ। ਜਿਹੜਾ ਇੱਕ ਵਾਰੀ ਠਾਣੇ ਜਾ ਆਵੇ ਨਾ, ਉਹਦਾ ਤਾਂ ਤੀਜਾ ਨੇਤਰ ਖੁੱਲ੍ਹ ਆਉਂਦਾ। ਉਹ ਤਾਂ ਲੋਕਾਂ ਨੂੰ ਵੀ ਕਹਿੰਦਾ, ਕਹਿੰਦਾ ਭਾਈ ਠਾਣੇ ਬਿਠਾਣੇ ਕੰਮ ਪਿਆ ਤਾਂ ਦੱਸੀ। ਫਿਰ ਉਹਨੂੰ ਪਤਾ ਵੀ ਬਾਹਰ ਖੋਖੇ ਵਾਲਾ ਬੜਾ ਕੰਮ ਕਰਦਾ, ਜਿਹੜਾ ਬਾਹਰ ਚਾਹ ਵਾਲਾ ਹੁੰਦਾ, ਖੋਖੇ ਵਾਲਾ, ਸਾਰੇ ਜਗਾੜ ਉਹਦੇ ਕੋਲ ਹੁੰਦੇ ਨੇ। ਹੁਣ ਕੀ ਹੋਇਆ, ਉਹ ਆਦਮੀ ਜਿਹੜਾ ਠਾਣੇ ਤੋਂ ਡਰਦਾ ਸੀ, ਉਹ ਹੁਣ ਸਮਝਦਾ ਵੀ ਠਾਣਾ ਥੋੜ੍ਹਾ ਹੈ ਅਤੇ ਭੂਆ ਦਾ ਘਰ ਹੈ, ਜਦੋਂ ਮਰਜ਼ੀ ਅੰਦਰ ਜਾਓ, ਜਦੋਂ ਮਰਜ਼ੀ ਬਾਹਰ ਜਾਓ। ਅਸੀਂ ਧਰਮ ਦੀ ਦੁਨੀਆ ਵਿੱਚ ਇਹ ਗਲਤੀ ਬਹੁਤ ਵੱਡੀ ਕਰ ਗਏ। ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਬਣ ਕੇ ਪਾਪ ਕਰ ਲੈ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਲੈ, ਦਾਨ ਪੁੰਨ ਕਰ ਲੈ, ਆਪੇ ਜਮ੍ਹਾਂ ਘਟਾਓ ਕਰ ਲਿਆ, ਆਪੇ ਲਿਖ ਦਿੱਤਾ ਖਾਤਾ ਨਿੱਲ ਹੋ ਗਿਆ, ਫਿਰ ਕੀ ਹੋਇਆ? ਬਹੁਰ ਕਮਾਵੇਂ ਹੋਏ ਨਿਸ਼ੰਕ। ਜਦੋਂ ਮੁੜ ਕੇ ਪਾਪ ਕਰਨ ਤੁਰਿਆ ਤਾਂ ਬੇਪਰਵਾਹ ਹੋ ਗਿਆ, ਕਹਿੰਦਾ ਕੋਈ ਨਹੀਂ, ਆਪਾਂ ਨੂੰ ਪਤਾ ਕਿਵੇਂ ਬਖਸ਼ਾਉਣੇ ਨੇ। ਜਮਦਰ ਬਦੇ ਮਾਰੀ ਹੈ, ਬਹੁਤੀ ਮਿਲੇ ਸਜਾਏ, ਪਰ ਇਹ ਨਹੀਂ ਪਤਾ ਕਿ ਜਦੋਂ ਧਰਮ ਰਾਜੇ ਦੀ ਬਾਰਗਾਹ ਵਿੱਚ ਤੂੰ ਪੇਸ਼ ਹੋਵੇਂਗਾ, ਉੱਥੇ ਤੈਨੂੰ ਕਿੰਨੀ ਮਾਰ ਪਵੇਗੀ, ਕਿੰਨੀਆਂ ਵੱਡੀਆਂ ਸਜਾਵਾਂ ਦਾ ਤੂੰ ਹੱਕਦਾਰ ਹੋਵੇਂਗਾ।
ਹਾਂਜੀ, ਮਹਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਨਾਮ ਤੋਂ ਕੁੱਥੇ ਮਨੁੱਖ ਦੀ ਹਾਲਤ ਇਹ ਹੈ ਕਿ ਜਿਹੜੇ ਰੱਬ ਦੇ ਸੰਤ ਸੀ ਉਹਨਾਂ ਦਾ ਤਾਂ ਵੈਰੀ ਬਣ ਗਿਆ। ਹੁਣ ਸੰਤ ਭੇਖ ਨਹੀਂ ਹੈ, ਸੰਤ ਇੱਕ ਪੱਧਤੀ ਹੈ। ਤੁਸੀਂ ਬੜਿਆਂ ਲੋਕਾਂ ਨੂੰ ਪੁੱਛਿਆ ਹੈਗਾ ਜੀ, ਉਹ ਤੁਹਾਡਾ ਬੱਚਾ ਵਕਾਲਤ ਕਰਦਾ ਸੀਗਾ ਜੀ, ਡਾਕਟਰੀ ਕਰਦਾ ਸੀਗਾ ਜੀ, ਫਿਰ ਅਸੀਂ ਕੀ ਕਹਿੰਦੇ? ਨਹੀਂ, ਉਹਨੇ ਵਿੱਚੇ ਛੱਡ ਦਿੱਤੀ ਹੈ, ਇਹਦਾ ਮਤਲਬ ਡਾਕਟਰ ਨਹੀਂ ਬਣਿਆ। ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹਾਂ ਫਿਰਿਓ, ਕਿਨੈ ਨੈ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਾਂ, ਤੁਰੇ ਬੜੇ ਬੜੇ ਲੋਕ ਨੇ, ਸਾਧਨਾ ਦੇ ਵਿੱਚ ਬੜੇ ਲੋਕ ਤੁਰੇ ਹੋਏ ਨੇ, ਪਰ ਪੁੱਗਿਆ ਕੋਈ ਵਿਰਲਾ ਹੀ ਹੈ। ਜਿਹੜਾ ਪੁੱਗ ਗਿਆ, ਜਿਹੜਾ ਰੱਬ ਦੇ ਵਿੱਚ ਭੇਦ ਹੋ ਗਿਆ, ਉਹਦੀ ਕਰਨੀ ਕੀ ਹੈ? ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਹੁਣ ਸੰਤ ਕੌਣ ਹੈ? ਸੰਤ ਜਿਹੜਾ ਪਰਉਪਕਾਰੀ ਹੈ। ਹੁਣ ਜਿਹੜੇ ਭਲੇ ਕਰਮ ਕਰਨ ਉਹਨਾਂ ਨਾਲ ਸਾਡੀ ਦੁਸ਼ਮਣੀ ਹੈ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਦੁਰਜਣ ਬਿਰਤੀ ਦੇ ਲੋਕ ਨੇ ਉਹਨਾਂ ਨਾਲ ਸਾਡੀਆਂ ਮਿੱਤਰਤਾਈਆਂ ਨੇ, ਦੋਸਤਾਈਆਂ ਨੇ, ਭਾਈਚਾਰੇ ਨੇ।
ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮਹੀ ਵਾਰੂ ਵਾਰ।
ਦੁਰਜਣਾਂ ਨਾਲ ਦੋਸਤੀਆਂ ਕਰਨ ਵਾਲਿਆ, ਨਾ ਅੱਗੇ ਸੁੱਖ ਨਾ ਪਿੱਛੇ ਸੁੱਖ, ਅਤੇ ਇਹ ਚੇਤਾ ਰੱਖੀ, ਮਰ ਜੰਮੇ ਵਾਰੋ ਵਾਰ, ਤੂੰ ਹੀ ਜੰਮੇਗਾ, ਤੂੰ ਹੀ ਮਰੇਗਾ, ਇਹ 84 ਦਾ ਗੇੜ ਸਿਰਫ ਤੈਨੂੰ ਪੈਣਾ, ਤੂੰ ਹੀ ਭੋਗ ਭੋਗਣੇ ਨੇ ਸਾਰੇ।
ਹਾਂਜੀ, ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਿਧਾ ਹੋਏ ਖੁਆਰ।
ਨਿਸ਼ਾਨੀ ਕੀ ਹੈ? ਐਸੇ ਬੰਦੇ ਦੀ ਕਦੇ ਤ੍ਰਿਸ਼ਨਾ ਨਹੀਂ ਮਿਟਦੀ। ਕਿਵੇਂ ਪਤਾ ਲੱਗੇ ਇਹ ਆਦਮੀ ਦੁਰਜਣਾਂ ਦਾ ਦੋਸਤ ਹੈ, ਇਹ ਸੰਤਾਂ ਦਾ ਵੈਰੀ ਹੈ, ਇਹ ਦੁਸ਼ਟਾਂ ਨਾਲ ਪਿਆਰ ਕਰਨ ਵਾਲਾ ਬੰਦਾ ਹੈ, ਇਹ ਜੰਮੇਗਾ ਅਤੇ ਮਰੇਗਾ, ਉਹਦੇ ਲੱਛਣ ਕੀ ਨੇ, ਉਹਦੀ ਪਹਿਚਾਣ ਕੀ ਹੈ? ਵੇਖੋ, ਹਰ ਬਿਮਾਰੀ ਦਾ ਕੋਈ ਨਾ ਕੋਈ ਬਾਹਰੋਂ ਸਰੂਪ ਤੇ ਨਜ਼ਰ ਆਉਂਦਾ ਹੀ ਹੈ ਨਾ। ਅਸੀਂ ਕਿਸੇ ਬੰਦੇ ਨੂੰ ਕਹਿੰਦੇ, ਭਾਅ ਜੀ ਤੁਸੀਂ ਠੀਕ ਨਹੀਂ, ਉਹ ਕਹਿੰਦਾ ਨਹੀਂ ਮੈਂ ਠੀਕ ਹਾਂ। ਕਹਿੰਦਾ ਨਹੀਂ, ਤੇਰੇ ਹਾਵ ਭਾਵ ਤੇਰੇ ਚਿਹਰੇ ਤੋਂ ਠੀਕ ਨਹੀਂ ਲੱਗਦਾ, ਤੁਸੀਂ ਚੈੱਕਅਪ ਕਰਾਓ। ਹੁਣ ਚੈੱਕਅਪ ਕਰਾਇਆ ਤੇ ਵਿੱਚੋਂ ਕੋਈ ਚੀਜ਼ ਨਿਕਲ ਆਈ। ਬਿਲਕੁਲ ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਇਹ ਜਿਹੜੀਆਂ ਬਿਮਾਰੀਆਂ ਨੇ, ਜਿਹੜੇ ਰੋਗ ਨੇ, ਇਹ ਜਿਹੜੀਆਂ ਸਾਡੇ ਅੰਦਰ ਊਣਤਾਈਆਂ ਅਤੇ ਗਲਤੀਆਂ ਨੇ, ਇਹਨਾਂ ਦੇ ਬਾਹਰੀ ਲੱਛਣ ਵੀ ਹੈਗੇ ਨੇ, ਇਹਦੀ ਬਾਹਰੀ ਪਹਿਚਾਣ ਵੀ ਹੈਗੀ ਹੈ। ਉਹ ਕੀ ਹੈ? ਐਸਾ ਮਨੁੱਖ ਕਦੇ ਤ੍ਰਿਸ਼ਨਾ ਤੋਂ ਮੁਕਤ ਨਹੀਂ ਹੁੰਦਾ, ਉਹਦੀ ਤ੍ਰਿਸ਼ਨਾ ਹੀ ਨਹੀਂ ਮੁੱਕਦੀ। ਤੁਸੀਂ ਵੇਖੋਗੇ, ਮਤਲਬ ਅਸੀਂ ਤਾਂ ਗ੍ਰਿਸਤੀ ਹਾਂ ਨਾ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਮੇਰੇ ਵਰਗੇ ਬੰਦੇ ਨੂੰ ਦੋ ਕੋਠਿਆਂ ਦਾ ਘਰ ਮਿਲ ਜਾਏ, ਦੋ ਪੁੱਤਰ ਮਿਲ ਜਾਣ, ਆਉਣ ਜਾਣ ਲਈ ਗੱਡੀ ਮਿਲ ਜਾਵੇ, ਮਹਾਰਾਜ ਤੇਰਾ ਸ਼ੁਕਰ ਹੈ। ਕਿਤੇ ਦੋ ਪੁੱਤਰ ਅਤੇ ਦੋ ਘਰ, ਦੋ ਗੱਡੀਆਂ ਮਿਲ ਜਾਣ ਤਾਂ ਬਹੁਤਾ ਹੀ ਸ਼ੁਕਰ ਹੈ। ਪਰ ਉਹਨਾਂ ਨੂੰ ਕੀ ਕਹੀਏ ਜਿਹੜੇ ਕਹਿੰਦੇ ਵੀ ਇੱਥੇ ਵੀ ਸਾਡਾ ਕਬਜ਼ਾ ਹੋਣਾ ਚਾਹੀਦਾ, ਉੱਥੇ ਵੀ ਸਾਡਾ ਕਬਜ਼ਾ ਹੋਣਾ ਚਾਹੀਦਾ। ਉਹ ਫਿਰ ਕਹਿੰਦੇ ਨੇ ਅਸੀਂ ਮਹਾਂਪੁਰਖ ਹਾਂ ਜੀ। ਮਹਾਂਪੁਰਖ ਤਾਂ ਹੋਏ ਨੇ ਬਾਬਾ ਆਨੰਦ ਸਿੰਘ ਵਰਗੇ, ਉੱਠ ਕੇ ਤੁਰੇ ਅਤੇ ਉਹ ਝੁੱਗੀ ਨੂੰ ਵੀ ਅੱਗ ਲਾ ਦਿੱਤੀ, ਕੀ ਲੈਣਾ? ਲੋਕਾਂ ਨੂੰ ਅਸੀਂ ਪਹਾੜੇ ਪੜ੍ਹਾਈ ਜਾਂਦੇ ਵੀ ਬਹੁਤੀਆਂ ਜ਼ਮੀਨਾਂ ਵਾਲਿਆ, ਤੇਰੇ ਨਾਲ ਕੁਝ ਨਹੀਂ ਜਾਣਾ। ਸਤਿਗੁਰੂ ਦੀਆਂ ਬਾਣੀ ਦੀਆਂ ਪੰਕਤੀਆਂ ਪੜ੍ਹ ਪੜ੍ਹ ਕੇ ਸੁਣਾਈ ਜਾਂਦੇ ਹਾਂ ਕਿ ਕੋਠੇ ਮੰਡਪ ਮਾੜੀਆਂ, ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਹਾਥ, ਘਣੀ ਤਾਂ ਪਾਉਣੇ ਚਾਰ। ਪਰ ਤੂੰ ਤਾਂ ਕੋਰਟ ਕਚਹਿਰੀ ਤੱਕ ਪਹੁੰਚ ਗਿਆ, ਤੇਰੇ ਤੇ ਪ੍ਰੋਪਰਟੀ ਦੇ ਡਿਸਪਿਊਟ ਹੀ ਨਹੀਂ ਖਤਮ ਹੋ ਰਿਹਾ, ਅਜੇ ਤੂੰ ਕਹਿੰਦਾ ਜੀ ਮੈਂ ਸਭ ਕੁਝ ਛੱਡ ਦਿੱਤਾ। ਮੈਂ ਕਿ ਤੁਹਾਨੂੰ ਬੜੀ ਦੁਨਿਆਵੀ ਜੀ ਗੱਲ ਸੁਣਾਵਾਂ, ਇੱਕ ਆਦਮੀ ਦੂਜੇ ਨੂੰ ਕਹਿੰਦਾ, ਕਹਿੰਦਾ ਉਸ ਬੰਦੇ ਨੇ ਮੈਨੂੰ ਗਾਲੀਆਂ ਦਿੱਤੀਆਂ ਨੇ। ਉਹ ਅਗਲਾ ਬੰਦਾ ਕਹਿੰਦਾ ਵੀ ਬਾਬਾ ਜੀ ਤੁਸੀਂ ਤਾਂ ਸੇਵਾ ਕਰਦੇ ਹੋ, ਤੁਹਾਨੂੰ ਗਾਲੀਆਂ ਨਾਲ ਕੀ? ਉਹ ਕਹਿੰਦਾ ਨਹੀਂ। ਹੁਣ ਉਹਨੇ ਇਕੱਲਾ ਇਕੱਲਾ ਨਾਂ ਲਿਆ ਵੀ ਮੈਨੂੰ ਮਾਂ ਦਾ ਨਾਂ ਲੈ ਕੇ, ਮੈਨੂੰ ਭੈਣ ਦਾ ਨਾਂ ਲੈ ਕੇ, ਮੈਨੂੰ ਬੇਟੀ ਦਾ ਨਾਂ ਲੈ ਕੇ ਇਹਨੇ ਗਾਲੀਆਂ ਦਿੱਤੀਆਂ ਨੇ। ਕਹਿੰਦਾ ਬਾਬਾ ਜੀ ਮੈਂ ਤਾਂ ਸੁਣਿਆ ਸੀ ਤੁਸੀਂ ਸਾਰਾ ਕੁਝ ਛੱਡ ਦਿੱਤਾ। ਕਹਿੰਦਾ ਹਾਂ। ਕਹਿੰਦਾ ਫਿਰ ਇਹ ਰਿਸ਼ਤੇ ਨਾਲ ਹੀ ਚੁੱਕੀ ਫਿਰਦੇ ਹੋ ਵੀ ਜਦੋਂ ਬਾਕੀ ਸਭ ਕੁਝ ਛੱਡ ਦਿੱਤਾ, ਇਹ ਵੀ ਛੱਡੋ ਤੁਸੀਂ, ਅਗਲੇ ਗਾਲੀਆਂ ਕੱਢੀਆਂ ਕੱਢੀ ਜਾਵੇ ਤੁਹਾਨੂੰ ਕੀ ਫਰਕ ਪੈਂਦਾ? ਸਾਧੂ ਕੌਣ ਹੈ? ਕੋਈ ਦੇ ਜਾਏ ਤਾਂ ਵੀ ਕੋਈ ਨਹੀਂ, ਕੋਈ ਲੈ ਜਾਏ ਤੇ ਤਾਂ ਵੀ ਕੋਈ ਨਹੀਂ। ਪਰ ਅਸੀਂ ਪਕੜ ਵਿੱਚ ਰਹਿ ਕੇ ਵੀ ਅਸੀਂ ਕਹੀਏ ਵੀ ਅਸੀਂ ਤਾਂ ਮਹਾਤਮਾ ਹਾਂ ਜੀ। ਹਾਲਾਤ ਇਹ ਹੈ, ਮੈਂ ਬੰਗਲਾ ਸਾਹਿਬ ਜਦੋਂ ਸ਼ਾਮ ਨੂੰ ਇਤਿਹਾਸ ਦੀ ਕਥਾ ਦੀ ਸੇਵਾ ਕਰਦਾ, ਉੱਥੇ ਗੁਰੂ ਕਲਗੀਧਰ ਪਿਤਾ ਨੇ ਇੱਕ ਕਥਾ ਸੁਣਾਈ ਹੈ ਸ਼ੁਨਾਕ ਸਿੰਘ ਦੀ। ਦੈਂਤਾਂ ਦਾ ਰਾਜ ਹੈ, ਦੇਵਤਿਆਂ ਨੇ ਦੇਵੀ ਦੇ ਬਲ ਨਾਲ ਉਹਨਾਂ ਨੂੰ ਜਿੱਤ ਲਿਆ। ਦੈਂਤ ਭੱਜੇ, ਉਹ ਭਾਰਗਵ ਮੌਂਡੀ ਕੋਲ ਪਹੁੰਚਦੇ ਨੇ, ਉਹਨੂੰ ਆਪਣਾ ਗੁਰੂ ਮੰਨਦੇ ਨੇ। ਭਾਰਗਵ ਮੌਂਡੀ ਨੇ ਕਿਹਾ ਵੀ ਮੈਂ ਤੁਹਾਡੇ ਲਈ ਤਪ ਕਰਾਂਗਾ ਅਤੇ ਤੁਹਾਨੂੰ ਰਾਜ ਭਾਗ ਵਾਪਸ ਮਿਲ ਜਾਏਗਾ। ਮਿਲ ਗਿਆ, ਦੇਵਤੇ ਹਾਰ ਗਏ, ਦੈਂਤ ਜਿੱਤ ਗਏ। ਹੁਣ ਜਦੋਂ ਦੈਂਤ ਜਿੱਤ ਗਏ ਤੇ ਮੌਂਡੀ ਨੇ ਇੱਕ ਗੱਲ ਉਹਨਾਂ ਨੂੰ ਹੋਰ ਸਮਝਾਈ, ਕਹਿਣ ਲੱਗਾ ਵੀ ਤੁਸੀਂ ਉਹ ਕੰਮ ਕਿਉਂ ਨਹੀਂ ਕਰਦੇ ਜਿਹੜੇ ਦੇਵਤੇ ਵੀ ਕਰਦੇ ਨੇ? ਉਹ ਕਹਿੰਦੇ ਉਹ ਕੀ? ਕਹਿੰਦੇ ਜੱਗ ਵੀ ਕਰਿਆ ਕਰੋ, ਹਵਨ ਵੀ ਕਰਿਆ ਕਰੋ। ਹੁਣ ਦੇਵਤੇ ਭੱਜੇ ਬ੍ਰਹਮਾ ਜੀ ਕੋਲ ਤੇ ਬ੍ਰਹਮਾ ਜੀ ਕਹਿਣ ਲੱਗੇ ਵੀ ਭਾਈ ਜਿਹੜੇ ਧਰਮ ਕਰਮ ਤੁਸੀਂ ਕਰਦੇ ਸੀ ਉਹ ਤੇ ਦੈਂਤਾਂ ਨੇ ਸ਼ੁਰੂ ਕਰ ਦਿੱਤੇ, ਕਿਉਂਕਿ ਅੱਜ ਮੈਂ ਵੇਖ ਰਿਹਾ ਜਿਹੜੇ ਕੱਪੜੇ, ਜਿਹੜੀਆਂ ਦਸਤਾਰਾਂ ਮਹਾਤਮਾ ਲੋਕ ਚਿੱਟੀਆਂ ਬੰਨਦੇ ਸੀ, ਸੋਹਣੇ ਸੋਹਣੇ ਚਿੱਟੇ ਦਾੜੇ ਜਿਹੜੇ ਮਹਾਤਮਾ ਲੋਕਾਂ ਦੇ ਹੁੰਦੇ ਸੀ, ਉਹ ਅੱਜ ਕੱਲ੍ਹ ਸ਼ੈਤਾਨ ਲੋਕਾਂ ਨੇ ਵੀ ਰੱਖ ਲਏ ਨੇ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਜਿਵੇਂ ਪੁਲਿਸ ਕੰਟਰੋਲ ਕਰਦੀ ਹੈ ਨਾ, ਮਹਾਤਮਾ ਪੁਰਖੋ ਤੁਸੀਂ ਵੀ ਕੰਟਰੋਲ ਕਰੋ। ਪੁਲਿਸ ਵਾਲਿਆਂ ਨੂੰ ਪਤਾ ਲੱਗੇ ਨਾ ਵੀ ਸਾਡੀ ਖਾਕੀ ਵਰਦੀ ਪਾ ਕੇ ਕੋਈ ਬੰਦਾ ਠੱਗੀ ਕਰਦਾ ਹੈ ਤਾਂ ਚੋਰ ਨਾਲੋਂ ਜ਼ਿਆਦਾ ਕੁੱਟਦੇ ਨੇ। ਅੱਜ ਤੁਹਾਡੇ ਕੱਪੜੇ ਪਾ ਕੇ ਵੀ ਲੋਕ ਪਤਾ ਕਰੋ ਉਹਨਾਂ ਦੇ ਥਾਣਿਆਂ 'ਚ ਕੇਸ ਕਿੰਨੇ ਨੇ, ਮਾਈਆਂ ਤੱਕ ਉਹਨਾਂ ਦੇ ਉੱਤੇ ਕੇਸ ਕੀਤੇ ਹੋਏ ਨੇ। ਪਰ ਉਹ ਫਿਰ ਸਾਬਤ ਕਰਦੇ ਨੇ, ਮੈਂ ਤਾਂ ਕਥਾ ਜਦੋਂ ਪੜ੍ਹਦਾ ਸੀਗਾ ਕੱਲ ਪਰਸੋਂ ਦੀ ਗੱਲ ਸੁਣਾਈ ਕਥਾ, ਉਹ ਦੇਸ਼ ਵਿਦੇਸ਼ਾਂ ਵਿੱਚ ਜਾਂਦੀ ਹੈ। ਹੁਣ ਬ੍ਰਹਮਾ ਨੇ ਕਿਹਾ ਵੀ ਜਿਹੜੇ ਹਵਨ ਜੱਗ ਤੁਸੀਂ ਕਰਦੇ ਸੀ ਉਹ ਤੇ ਦੈਂਤਾਂ ਨੇ ਸ਼ੁਰੂ ਕਰ ਦਿੱਤੇ। ਉਹ ਕਹਿੰਦੇ ਜੀ ਫਿਰ ਸਾਡਾ ਕੀ ਬਣੂਗਾ? ਕਹਿੰਦੇ ਫਿਰ ਤੁਸੀਂ ਇੱਦਾਂ ਕਰੋ, ਤੁਸੀਂ ਵਿਸ਼ਨੂੰ ਜੀ ਦੀ ਆਰਾਧਨਾ ਕਰੋ। ਵੀ ਹੁਣ ਤੇ ਇਸ ਧਰਮ ਕਰਮ ਨਾਲੋਂ, ਇਸ ਕਰਮ ਕਾਂਡ ਨਾਲੋਂ ਇੱਕ ਹੀ ਚੀਜ਼ ਬਾਕੀ ਬਚੀ ਹੈ ਕਿ ਤੁਹਾਨੂੰ ਪਰਮੇਸ਼ਰ ਦੀ ਆਰਾਧਨਾ ਕਰਨੀ ਚਾਹੀਦੀ, ਨਹੀਂ ਤਾਂ ਤੁਹਾਨੂੰ ਰਾਜ ਭਾਗ ਵਾਪਸ ਨਹੀਂ ਜੇ ਮਿਲਣਾ। ਅੱਜ ਹਾਲਾਤ ਇਹ ਬਣੇ ਹੋਏ ਨੇ। ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਦਾ ਹੋਏ ਖੁਆਰ। ਤ੍ਰਿਸ਼ਨਾਲੂ ਆਦਮੀ ਕਹਿੰਦਾ ਮੈਨੂੰ ਮਹਾਤਮਾ ਕਹੋ ਜੀ, ਔਰ ਅਸੀਂ ਕਹਿ ਰਹੇ। ਪਰ ਤ੍ਰਿਸ਼ਨਾਲੂ ਆਦਮੀ ਤਾਂ ਉਹ ਹੈ ਜਿਹੜਾ ਸੰਤਾਂ ਦਾ ਵੀ ਦੁਸ਼ਮਣ ਹੈ, ਜਿਹੜਾ ਦੁਰਜਨਾਂ ਨਾਲ ਪਿਆਰ ਕਰਦਾ, ਜਿਹੜਾ ਨਾਮ ਤੋਂ ਕੁੱਥਿਆ ਹੋਇਆ, ਜਿਹਦਾ ਲੋਕ ਵੀ ਸੁਖੀ ਨਹੀਂ ਪਰ ਲੋਕ ਵੀ ਸੁਖੀ ਨਹੀਂ। ਤੁਸੀਂ ਸੋਚ ਸਕਦੇ ਹੋ ਸਾਡੇ ਦੁਨਿਆਵੀ ਮਨੁੱਖਾਂ ਨਾਲੋਂ ਇਹਨਾਂ ਨੂੰ ਵੱਡਾ ਖਤਰਾ ਹੈ। ਹਾਂਜੀ।
ਮੋਹ ਕਾਲੇ ਤਿੰਨਾ ਨਿੰਦਕਾਂ ਤਿਤ ਸੱਚੇ ਦਰਬਾਰ।
ਮੂੰਹ ਕਾਲੇ ਤਿੰਨਾ ਨਿੰਦਕਾਂ, ਜਿਹੜੇ ਰੱਬ ਦੇ ਪਿਆਰਿਆਂ ਦੀ ਵੀ ਨਿੰਦਿਆ ਕਰਨਗੇ, ਉਹਨਾਂ ਦਾ ਤਾਂ ਭਾਈ ਲੋਕ ਵਿੱਚ ਵੀ ਮੂੰਹ ਕਾਲਾ ਹੈ ਪਰ ਲੋਕ ਵਿੱਚ ਵੀ ਮੂੰਹ ਕਾਲਾ ਹੈ। ਰੱਬ ਦੀ ਦਰਗਾਹ ਦੇ ਵਿੱਚ ਉਹ ਉਜਲੇ ਸੋਹਣੇ ਚਮਕ ਵਾਲੇ ਮੁੱਖ ਵਾਲੇ ਕਦੇ ਨਹੀਂ ਗਿਣੇ ਜਾਣਗੇ, ਨਹੀਂ ਮੰਨੇ ਜਾਣਗੇ ਭਾਈ।
ਨਾਨਕ ਨਾਮ ਵਿਹੂਣੇ ਆ ਨਾ ਉਰਵਾਰ ਨਾ ਪਾਰ।
ਜਿਹੜੇ ਨਾਮ ਤੋਂ ਵਿਹੂਣੇ ਨੇ, ਨਾ ਤਾਂ ਉਹਨਾਂ ਦੇ ਕੋਲ ਉਰਲਾ ਕਿਨਾਰਾ ਹੈ, ਨਾ ਉਹਨਾਂ ਦੇ ਕੋਲ ਪਰਲਾ ਕਿਨਾਰਾ ਹੈ। ਇੱਕ ਬੜੀ ਪਿਆਰੀ ਇੱਕ ਕਥਾ ਆਉਂਦੀ ਹੈ ਕਿ ਇੱਕ ਪੜ੍ਹਿਆ ਲਿਖਿਆ ਬੰਦਾ ਬੇੜੀ ਵਿੱਚ ਬਹਿ ਗਿਆ ਅਤੇ ਮਲਾਹ ਨੂੰ ਪੁੱਛਦਾ ਹੈ ਵੀ ਤੈਨੂੰ ਅੰਗਰੇਜ਼ੀ ਆਉਂਦੀ ਹੈ? ਉਹ ਕਹਿੰਦਾ ਜੀ ਨਹੀਂ, ਮੈਂ ਤਾਂ ਮਲਾਹ ਆਦਮੀ ਹਾਂ, ਮਲਾਹ ਦੇ ਘਰ ਹੀ ਮੇਰਾ ਜਨਮ ਹੋਇਆ, ਮੇਰਾ ਪਿਓ ਵੀ ਬੇੜੀ ਨੂੰ ਚੱਪੂ ਲਾਉਂਦਾ ਹੁੰਦਾ ਸੀਗਾ, ਇੱਥੇ ਹੀ ਦਰਿਆ ਦੇ ਕੰਢੇ ਨਦੀ ਦੇ ਕੰਢੇ ਸਾਡਾ ਘਰ ਹੈ, ਇੱਥੇ ਜੰਮਿਆ ਪਲਿਆ ਵੱਡਾ ਹੋਇਆ, ਮੰਮੀ ਚੱਪੂ ਮਾਰਨ ਲੱਗ ਗਿਆ। ਕਹਿੰਦਾ ਤੇਰਾ 25 ਪੈਸੇ ਜੀਵਨ ਬਰਬਾਦ ਹੋ ਗਿਆ, ਤੈਨੂੰ ਅੰਗਰੇਜ਼ੀ ਨਹੀਂ ਆਉਂਦੀ। ਹੁਣ ਉਹਨੇ ਦੂਜੀ ਭਾਸ਼ਾ ਚੁੱਕ ਲਈ, ਕਹਿੰਦਾ ਤੈਨੂੰ ਉਹ ਭਾਸ਼ਾ ਆਉਂਦੀ ਹੈ? ਉਹ ਕਹਿੰਦਾ ਜੀ ਮੈਂ ਦੱਸਿਆ ਵੀ ਮੈਂ ਤਾਂ ਸਕੂਲ ਗਿਆ ਹੀ ਨਹੀਂ। ਕਹਿੰਦਾ ਤੇਰਾ ਤਾਂ 50 ਪੈਸੇ ਜੀਵਨ ਬਰਬਾਦ ਹੋ ਗਿਆ। ਫਿਰ ਉਹਨੇ ਤੀਜੀ ਭਾਸ਼ਾ ਚੁੱਕ ਲਈ ਵੀ ਉਹ ਤੈਨੂੰ ਆਉਂਦੀ ਹੈ? ਉਹ ਕਹਿੰਦਾ ਵੀ ਮੈਨੂੰ ਤਾਂ ਨਹੀਂ ਆਉਂਦੀ। ਕਹਿੰਦਾ ਤੇਰਾ ਤਾਂ ਫਿਰ 75 ਪੈਸੇ ਜੀਵਨ ਗਿਆ, 12 ਨੇ ਗਏ। ਹੁਣ ਉਹ ਮਲਾਹ ਨੂੰ ਗੁੱਸਾ ਆ ਗਿਆ, ਮਲਾਹ ਉਹਨੂੰ ਪੁੱਛਦਾ ਵੀ ਤੈਨੂੰ ਤਰਨਾ ਆਉਂਦਾ? ਕਹਿੰਦਾ ਨਹੀਂ। ਉਹਨੇ ਮਾਰੀ ਬੇੜੀ ਮੁੱਧੀ, ਕਹਿੰਦਾ ਲੈ 13 ਰੁਪਈਏ ਹੀ ਗਿਆ, ਚੁੱਕ ਕੇ ਭਾਸ਼ਾ ਆਪਣੀ ਤੁਰਿਆ। ਫਿਰ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਧਰਮ ਦੀ ਦੁਨੀਆਂ ਵਿੱਚ ਜਿਹੜਾ ਮਹਾਤਮ ਹੈ ਉਹ ਨਾਮ ਦਾ ਹੈ, ਨਾਮ ਹੈ ਕੀ ਵਡਿਆਈ। ਨਾਨਕ ਕਹਿ ਘਰ ਕੇਵਲ ਨਾਮ। ਕਲਯੁਗ ਬਾਬੇ ਤਾਰਿਆ ਸਤ ਨਾਮ ਪੜ੍ਹ ਮੰਤਰ ਸੁਣਾਇਆ। ਮੇਰੇ ਗੁਰੂ ਨਾਨਕ ਨੇ ਸਾਰੀ ਦੁਨੀਆਂ ਨੂੰ ਇੱਕੋ ਮੰਤਰ ਦਿੱਤਾ ਸੀ ਸਤਨਾਮ ਦਾ, ਨਾ ਧਾਗਾ ਨਾ ਤਵੀਤ ਨਾ ਲਾਚੀਆਂ ਨਾ ਲੌਂਗ ਨਾ ਮਿਸ਼ਰੀ, ਕੁਛ ਨਹੀਂ ਸੀ ਦਿੱਤਾ। ਇਹ ਤਾਂ ਤ੍ਰਿਸ਼ਨਾ ਵਾਲੇ ਲੋਕ ਵੰਡ ਰਹੇ ਨੇ, ਜਿਹੜੇ ਪ੍ਰੋਪਰਟੀ ਡੀਲਰ ਬਣੇ ਹੋਏ ਨੇ, ਡਿਸਪਿਊਟ ਲੈ ਕੇ ਤੁਰੇ ਫਿਰਦੇ ਨੇ, ਖਤਰਾ ਖਤਰਾ ਉਹਨਾਂ ਨੂੰ ਹੋਇਆ ਪਿਆ ਹੈ। ਔਰ ਸਾਡੇ ਗ੍ਰਿਸਤੀਆਂ ਨਾਲੋਂ ਬਹੁਤੇ ਦੁਖੀ ਨੇ, ਮੈਂ ਦੱਸਾਂ ਤੁਹਾਨੂੰ, ਅਸੀਂ ਤਾਂ ਬੜੇ ਸੁਖੀ ਹੈ। ਉਹ ਸਾਡੇ ਤੋਂ ਬਹੁਤ ਅੱਗੇ ਚਲੇ ਗਏ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਜਿਹੜੇ ਨਾਮ ਤੋਂ ਵੀ ਹੋਣੇ ਨੇ ਭਾਈ, ਨਾ ਉਹਨਾਂ ਦਾ ਇਹ ਲੋਕ ਹੈ ਨਾ ਉਹਨਾਂ ਦਾ ਅਗਲਾ ਪਰਲੋਕ ਹੈ, ਉਹਨਾਂ ਦਾ ਵਿਚਾਰਿਆਂ ਦਾ ਤਾਂ ਰੁਪਈਆ ਹੀ ਗਿਆ। ਹਾਂਜੀ।
ਪੌੜੀ ਜੋ ਹਰ ਨਾਮ ਤੇ ਆਏਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ।
ਜਿਨ੍ਹਾਂ ਨੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ ਉਹਨਾਂ ਦਾ ਤੇ ਮਨ ਵੀ ਰੱਤਾ ਹੈ, ਉਹਨਾਂ ਦਾ ਤਾਂ ਤਨ ਵੀ ਰੱਤਾ ਹੈ ਭਾਈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਤਾਂ ਉਸ ਅਵਸਥਾ ਦੇ ਵਿੱਚ ਨੇ। ਪਰ ਵਿਸਰਿਆ ਜਿਨ੍ਹਾਂ ਨਾਮ ਤੇ ਪੋਏ ਪਾਰਥੀਏ, ਜਿਨ੍ਹਾਂ ਨੂੰ ਰੱਬ ਭੁੱਲ ਗਿਆ ਉਹ ਤੇ ਧਰਤੀ ਤੇ ਡਿੱਗ ਪਏ ਨੇ, ਤੇ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਨੇ ਉਹ ਤਾਂ ਪਰਮਾਤਮਾ ਨਾਲ ਇੱਕ ਮਿਕ ਨੇ।
ਜਿੰਨਾ ਮਨ ਚਿੱਤ ਇੱਕ ਅਰਾਧਿਆ ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਜਿੰਨਾ ਦਾ ਮਨ ਰਤਾ ਹੋਇਆ ਉਹਨਾਂ ਦੀ ਵੀ ਨਿਸ਼ਾਨੀ ਹੈ, ਉਹਦੇ ਵੀ ਲੱਛਣ ਨੇ। ਉਹਨਾਂ ਦਾ ਰੱਬ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਉਹ ਮੰਨਦੇ ਹੀ ਨਹੀਂ ਕਿਸੇ ਨੂੰ, ਜਾਣਦੇ ਹੀ ਨਹੀਂ ਕਿਸੇ ਨੂੰ, ਉਹ ਨਹੀਂ ਕਿਸੇ ਨੂੰ ਜਾਣਦੇ। ਉਹ ਸਿਰਫ ਪਰਮੇਸ਼ਰ ਦੇ ਨਾਲ ਉਹਨਾਂ ਦੀ ਸਾਂਝ ਹੈ। ਇਹਦੇ ਤੋਂ ਬਗੈਰ ਉਹ ਇੱਕੋ ਹੀ ਪਾਠ ਪੜ੍ਹਦੇ ਨੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ।
ਸੇਈ ਪੁਰਖ ਹਰ ਸੇਵੰਦੇ ਜਿਨ ਤੁਰ ਮਾਸਤਕ ਲੇਖ ਲਿਖਾਹੀ।
ਉਹ ਪੁਰਖ ਜਿਹੜੇ ਹਰੀ ਪਰਮੇਸ਼ਰ ਪਰਮਾਤਮਾ ਨੂੰ ਸਿਮਰਦੇ ਨੇ, ਉਹ ਕੌਣ ਨੇ? ਜਿਨ੍ਹਾਂ ਦੇ ਤੁਰ ਦਰਗਾਹ ਤੋਂ ਪੂਰਬਲੇ ਲੇਖ ਲਿਖੇ ਹੋਏ ਨੇ। ਵੇਖੋ, ਇਹ ਸਾਰਾ ਕੁਝ ਆਪਣੇ ਜ਼ੋਰ ਨਾਲ ਆਪਣੇ ਬਲ ਨਾਲ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਦੇ ਪੂਰਬਲੇ ਕਰਮ ਨੇ, ਨਹੀਂ ਤਾਂ ਜਿਨ੍ਹਾਂ ਅੱਜ ਗਿਆਨ ਵੰਡਿਆ ਜਾ ਰਿਹਾ ਹੈ, ਆ ਤੁਸੀਂ ਕਿਤੇ ਵਟਸਐਪ ਦੀਆਂ ਕਹਾਣੀਆਂ ਪੜ੍ਹੋ, ਐਂ ਲੱਗਦਾ ਜਿਵੇਂ ਇਕੱਲਾ ਇਕੱਲਾ ਬੰਦਾ ਬ੍ਰਹਮ ਗਿਆਨੀ ਹੋ ਗਿਆ, ਇਕੱਲਾ ਇਕੱਲਾ ਬੰਦਾ। ਕਿਆ ਸ਼ਿਕਸ਼ਾਦਾਇਕ ਪੋਸਟਾਂ ਇੱਕ ਦੂਜੇ ਨੂੰ ਅਸੀਂ ਭੇਜੀ ਜਾਂਦੇ ਹਾਂ ਵੀ ਤੂੰ ਖੁਦ ਇਹ ਕਦੀ ਪੜ੍ਹ ਲੈਨੋ ਤਾਂ ਸ਼ਾਇਦ ਤੇਰਾ ਭਲਾ ਹੋ ਜਾਂਦਾ ਭਾਈ। ਹਾਂਜੀ,
ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ।
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਗੁਣ ਗਾਏ ਨੇ, ਉਹ ਫਿਰ ਕੇਵਲ ਆਪ ਨਹੀਂ, ਉਹ ਫਿਰ ਦੂਜਿਆਂ ਨੂੰ ਵੀ ਇਹ ਪਰਮੇਸ਼ਰ ਦੀ ਜਿਹੜੀ ਬਖਸ਼ਿਸ਼ ਉਹ ਵੰਡਦੇ ਨੇ। ਆਹ ਜਿਹੜਾ ਮਹੀਨਾ ਹੈ ਨਾ, ਇਹ ਹੈ ਵੀ ਇਸੇ ਗੱਲ ਦਾ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਦੂਜਿਆਂ ਨੂੰ ਵੀ ਕਹੋ ਭਾਈ ਤੁਸੀਂ ਵੀ ਬਾਣੀ ਪੜਿਆ ਕਰੋ। ਹਾਂਜੀ,
ਵਡਿਆਈ ਵੱਡੀ ਗੁਰਮੁਖਾਂ ਗੁਰਪੁਰੈ ਹਰ ਨਾਮ ਸਮਾਹੀ।
ਗੁਰਮੁਖਾਂ ਨੂੰ ਇਹ ਗੁਰੂ ਨੇ ਵੱਡੀ ਵਡਿਆਈ ਬਖਸ਼ੀ ਹੈ ਕਿ ਉਹ ਗੁਰੂ ਦੇ ਰਾਹੀਂ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਨਾ ਫਿਰ ਜੰਮਦੇ ਨੇ ਨਾ ਫਿਰ ਮਰਦੇ ਨੇ। ਉਹਨਾਂ ਨੂੰ ਆਵਾਗਮਨ ਦਾ ਭੋਗ ਨਹੀਂ ਭੋਗਣਾ ਪੈਂਦਾ, ਉਹ ਤਾਂ ਉਸ ਪ੍ਰਭੂ ਪਰਮਾਤਮਾ ਵਿੱਚ ਜਾ ਕੇ ਅਭੇਦ ਹੁੰਦੇ ਨੇ। ਗੁਰ ਕਿਰਪਾ ਜਿਹ ਨਾਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ, ਆਪਾਂ ਸਾਰੇ ਉਸ ਦਾ ਪਾਠ ਕਰ ਲਈਏ, ਫਿਰ ਫਤਿਹ ਬੁਲਾਵਾਂਗੇ ਜੀ। ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ ਬਹੁਤ ਧੰਨਵਾਦ, ਜਿਹੜੇ ਹਮੇਸ਼ਾ ਸਮਾਂ ਵੰਡ ਕਰਦੇ ਆ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਹਨ। ਅਕਾਲ ਪੁਰਖ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਕੋਟਾਨ ਕੋਟ ਸ਼ੁਕਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜੋ ਆਪਣੇ ਘਰ ਦੀ ਇਹ ਘੜੀ ਬਖਸ਼ਿਸ਼ ਕਰਦੇ ਨੇ। ਹਾਂਜੀ,
ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾ ਗੁਰਪੁਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।